You're with SBS Radio.
ਹਾਜ਼ਰੀਨ, ਦੋ ਚੀਜ਼ਾਂ ਦੀ ਗੱਲ ਕਰਨੀ ਹੈ। ਬੜੀਆਂ ਅਹਿਮ, ਬੜੀਆਂ ਮਹੱਤਵਪੂਰਨ ਚੀਜ਼ਾਂ ਨੇ ਦੋਨੇ ਸਾਡੀ ਰੋਜ਼ਾਨਾ ਖੁਰਾਕ ਵਿੱਚ। ਨਮਕ, ਜਿਸ ਨੂੰ ਠੇਠ ਪੰਜਾਬੀ ਵਿੱਚ ਲੂਣ ਵੀ ਕਹਿੰਦੇ ਨੇ, ਅਤੇ ਚੀਨੀ, ਠੇਠ ਪੰਜਾਬੀ ਵਿੱਚ ਇਸ ਨੂੰ ਖੰਡ ਵੀ ਕਹਿੰਦੇ ਨੇ। ਸੋ ਇਹਨਾਂ ਚੀਜ਼ਾਂ ਬਾਰੇ ਅਸੀਂ ਗੱਲਬਾਤ ਕਰਨ ਲਈ ਦਾਵਤ ਦਿੱਤੀ ਹੈ ਸਿਡਨੀ ਦੀ ਡਾਇਟੀਸ਼ੀਅਨ ਸਿਮਰਨ ਗਰੋਵਰ ਜੀ ਨੂੰ, ਜੋ ਕਿ ਸਾਡੇ ਨਾਲ ਅਕਸਰ ਸਿਹਤ ਅਤੇ ਖੁਰਾਕ ਸੰਬੰਧਿਤ ਮਾਮਲਿਆਂ ਦੇ ਉੱਤੇ ਗੱਲਬਾਤ ਸਾਡੇ ਨਾਲ ਕਰਦੇ ਰਹਿੰਦੇ ਨੇ। ਸੋ ਅੱਜ ਵੀ ਅਸੀਂ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਿ ਨਮਕ ਦੀ ਔਰ ਚੀਨੀ ਦੀ ਸਾਡੇ ਖਾਣੇ ਦੇ ਵਿੱਚ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ, ਕੀ ਕੀ ਵੱਖ ਵੱਖ ਇਹਨਾਂ ਦੀਆਂ ਕਿਸਮਾਂ ਆਉਂਦੀਆਂ ਨੇ, ਔਰ ਫੈਸ਼ਨ ਦੇ ਚੱਕਰ ਵਿੱਚ ਕਈ ਵਾਰ ਇਹਨਾਂ ਚੀਜ਼ਾਂ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਜਾਂ ਇਹਨਾਂ ਦੇ ਘੱਟ ਫਾਇਦੇ ਵਾਲੇ ਜਿਹੜੇ ਵਿਕਲਪ ਬਾਜ਼ਾਰ ਵਿੱਚ ਮੌਜੂਦ ਨੇ ਉਹਨਾਂ ਦੀ ਖਪਤ ਕਰਦੇ ਹਾਂ। ਸੋ ਸਿਮਰਨ, SBS ਪੰਜਾਬੀ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਹੈ।
ਸਤਿ ਸ਼੍ਰੀ ਅਕਾਲ, ਥੈਂਕ ਯੂ।
ਸਿਮਰਨ, ਇੱਕ ਮੈਂ ਬੜੀ ਅੱਛੀ ਗੱਲ ਪੜ੍ਹੀ ਸੀ ਨਮਕ ਦੇ ਬਾਰੇ। ਕਹਿੰਦੇ ਕਿ ਇਨਸਾਨ ਨੂੰ ਨਮਕ ਦੀ ਤਰ੍ਹਾਂ ਹੋਣਾ ਚਾਹੀਦਾ ਹੈ, ਜੋ ਖਾਣੇ ਵਿੱਚ ਰਹਿੰਦਾ ਹੈ ਲੇਕਿਨ ਨਜ਼ਰ ਨਹੀਂ ਆਉਂਦਾ, ਅਤੇ ਜੇ ਨਾ ਹੋਵੇ ਤਾਂ ਉਸਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ। ਸੋ ਸਾਨੂੰ ਇਹ ਦੱਸੋ ਤੁਸੀਂ ਜੀ ਕਿ ਨਮਕ ਦੀ ਅਹਿਮੀਅਤ ਜਿਹੜੀ ਹੈ ਉਹ ਸਾਡੇ ਖੁਰਾਕ ਵਿੱਚ, ਸਾਡੀ ਸਿਹਤ ਵਿੱਚ ਕੀ ਹੈਗੀ ਹੈ?
ਥੈਂਕ ਯੂ ਰੁਚਿਕਾ ਜੀ। ਮੈਂ ਪਹਿਲੀ ਚੀਜ਼ ਅਸੀਂ ਦੱਸਣਾ ਚਾਹਾਂਗੇ ਕਿ ਲੋਕੀ ਅੱਜ ਕੱਲ ਐਵਰੇਜ ਖਾਂਦੇ ਨੇ ਨਮਕ 3,500 mg ਪਰ ਡੇ, ਠੀਕ ਹੈ ਨਾ। ਉਹ ਤੁਸੀਂ ਸੋਚੋ ਕਿ ਕਿੰਨਾ ਨਮਕ ਹੋਇਆ, ਠੀਕ ਹੈ। ਉਹ ਹੋਇਆ ਨੀਅਰਲੀ ਅਰਾਊਂਡ 7 to 8 teaspoons, ਠੀਕ ਹੈ। ਐਂਡ ਅਸੀਂ ਨੋਰਮਲੀ ਇੰਨਾ ਖਾਣੇ ਵਿੱਚ ਖੁਦ ਨਹੀਂ ਖਾਂਦੇ, ਇਹ ਸਾਨੂੰ ਚੀਜ਼ਾਂ ਵਿੱਚ ਮਿਲਦਾ ਹੈਗਾ, ਠੀਕ ਹੈ। ਇਹ ਮਿਲਦਾ ਹੈ ਅਚਾਰਾਂ ਵਿੱਚ, ਚਟਨੀਆਂ ਵਿੱਚ, ਨਮਕੀਨ ਖਾਣੇ ਵਿੱਚ, ਸੌਸਾਂ ਵਿੱਚ। ਅਗਰ ਸਾਨੂੰ ਸ਼ੌਂਕ ਹੈਗਾ ਕਿ ਅਸੀਂ ਹਰ ਚੀਜ਼ ਨਾਲ ਅਚਾਰ ਖਾਣਾ ਹੈ, ਠੀਕ ਹੈ ਨਾ, ਹਰ ਹਰ ਚੀਜ਼, ਅਗਰ ਅਸੀਂ ਕੋਈ ਪਾਰਟੀ ਰੱਖ ਰਹੇ ਹਾਂ, ਅਸੀਂ ਹਰੀ ਚਟਨੀ ਬਣਾਉਂਦੇ ਹਾਂ, ਮਿੰਟ ਚਟਨੀ, ਕੋਰੀਐਂਡਰ ਚਟਨੀ, ਕਿਹੜੀ ਵੀ ਚਟਨੀ ਕਹਿ ਲਓ, ਜਾਂ ਮੈਂਗੋ ਚਟਨੀ ਹੋ ਗਈ, ਅੱਜ ਕੱਲ ਮੈਂਗੋ ਦਾ ਸੀਜ਼ਨ ਹੈਗਾ, ਜਾਂ ਅਸੀਂ ਆਪਣੀ ਖੱਟੀ ਮਿੱਠੀ ਚਟਨੀ ਹੋ ਗਈ, ਇਮਲੀ ਦੀ ਚਟਨੀ, ਹਰ ਚੀਜ਼ ਵਿੱਚ ਨਮਕ ਪੈਂਦਾ ਹੈ। ਇਹ ਚੀਜ਼ਾਂ ਵਿੱਚ ਸਾਡੀ ਨਮਕ ਦੀ ਸਾਡੀ ਡਾਇਟ ਵਿੱਚ ਜ਼ਿਆਦਾ ਇਨਟੇਕ ਹੋ ਜਾਂਦੀ ਹੈ। ਮੈਂ ਤੁਹਾਨੂੰ ਦੱਸਿਆ ਸੀ ਪਹਿਲੇ ਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਖਾਂਦੇ ਹਾਂ। ਵਰਲਡ ਹੈਲਥ ਔਰਗਨਾਈਜੇਸ਼ਨ ਕਹਿੰਦੀ ਹੈ ਕਿ ਸਾਨੂੰ 2,000 mg ਪਰ ਡੇ ਖਾਣਾ ਚਾਹੀਦਾ, ਪਰ ਅਸੀਂ ਨੀਅਰਲੀ ਡਬਲ ਖਾਂਦੇ ਹਾਂ, ਠੀਕ ਹੈ ਨਾ। ਸੋ ਬਹੁਤ ਇੰਪੋਰਟੈਂਟ ਹੈਗਾ ਜਦ ਅਸੀਂ ਨਮਕ ਖਾ ਰਹੇ ਹਾਂ ਕਿ ਅਸੀਂ ਦੇਖੀਏ ਸਾਡੇ ਆਪਣੀ ਡਾਇਟ ਵਿੱਚ ਦੇਖੀਏ ਕਿੱਥੋਂ ਨਮਕ ਆ ਰਿਹਾ, ਠੀਕ ਹੈ ਨਾ। ਲੋਕੀ ਜ਼ਿਆਦਾ ਟੇਬਲ ਵਿੱਚ ਨਮਕ ਨਹੀਂ ਜ਼ਿਆਦਾ ਛਿੜਕਦੇ ਹੈਗੇ, ਤੁਸੀਂ ਕਿਸੇ ਨੂੰ ਵੀ ਕਹਿ ਲਓ ਨਾ, ਕਹਿੰਦੇ ਨਹੀਂ ਅਸੀਂ ਨਮਕ ਇਸ, ਪਰ ਉਹ ਐਡ ਕਰਦੇ ਨੇ ਆਪਣੇ ਸਾਈਡ ਡਿਸ਼ਿਜ਼ ਵਿੱਚ, ਠੀਕ ਹੈ ਨਾ, ਉਹਦੇ ਵਿੱਚ ਨਮਕ ਆਉਂਦਾ। ਸੋ ਅਗਰ ਤੁਸੀਂ ਨੋਟਿਸ ਕੀਤਾ ਆਪਣੇ ਖਾਣੇ ਵਿੱਚ ਕਿ ਤੁਸੀਂ ਹਰ ਚੀਜ਼ ਨਾਲ ਸੌਸ ਜਾਂ ਚਟਨੀ ਜਾਂ ਬਾਜ਼ਾਰ ਦੀ ਕੋਈ ਚੀਜ਼ ਖਾ ਰਹੇ ਹੋ, ਮੇਅਨੀਜ਼ ਖਾ ਰਹੇ ਹੋ, ਉਨ ਚੀਜ਼ਾਂ ਵਿੱਚ ਸਾਲਟ ਬਹੁਤ ਜ਼ਿਆਦਾ ਹੁੰਦਾ ਹੈ,
ਠੀਕ ਹੈ ਜੀ। ਅਤੇ ਸਿਮਰਨ, ਮੈਂ ਗੱਲ ਇਹ ਕਰਨਾ ਚਾਹ ਰਹੀ ਸੀ ਕਿ ਨਮਕ ਦੀਆਂ ਵੀ ਅੱਜ ਕੱਲ੍ਹ ਬੜੀਆਂ ਵੱਖ ਵੱਖ ਕਿਸਮਾਂ ਅਸੀਂ ਦੇਖਦੇ ਹਾਂ। ਜਿਹੜਾ ਰੈਗੂਲਰ ਸਾਲਟ ਹੁੰਦਾ, ਆਇਓਡਾਈਜ਼ਡ ਸਾਲਟ ਰੈਕਮੈਂਡ ਕੀਤਾ ਜਾਂਦਾ ਹੈ ਕਿ ਉਹ ਸਿਹਤ ਵਾਸਤੇ ਅੱਛਾ ਹੁੰਦਾ, ਉਸਦੇ ਇਲਾਵਾ ਰੌਕ ਸਾਲਟ ਨਜ਼ਰ ਆਉਂਦਾ ਹੈ, ਸੀ ਸਾਲਟ ਹੈ, ਹਿਮਾਲੀਅਨ ਸਾਲਟ ਹੈ, ਪਿੰਕ ਸਾਲਟ ਹੈ, ਕੁਕਿੰਗ ਸਾਲਟ ਹੈ, ਟੇਬਲ ਸਾਲਟ ਹੈ, ਅਤੇ ਫਿਰ ਸਾਡੇ ਜਿਹੜੇ ਅਸੀਂ ਹਿੰਦੂ ਧਰਮ ਨੂੰ ਮੰਨਣ ਵਾਲੇ ਜਿਹੜੇ ਵਰਤ ਰੱਖਦੇ ਹਾਂ ਅਸੀਂ ਨਰਾਤਿਆਂ ਦੇ ਜਾਂ ਹੋਰ, ਉਹਦੇ ਵਿੱਚ ਸਹਿੰਦਾ ਨਮਕ ਵੀ ਆ ਜਾਂਦਾ ਇੱਕ, ਅਤੇ ਸਾਡਾ ਦੇਸੀ ਜਿਹੜਾ ਨਮਕ ਹੈ ਕਾਲਾ ਨਮਕ ਉਹ ਵੀ ਹੁੰਦਾ। ਸੋ ਇਹ ਦੱਸੋ ਕਿ ਇਹਨਾਂ ਸਾਰੇ ਨਮਕ ਦੀਆਂ ਕਿਸਮਾਂ ਚੋਂ ਕਿਹੜਾ ਵਧੀਆ ਹੈ?
ਹਾਂਜੀ, ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਅੱਜ ਕੱਲ੍ਹ ਸਾਡੀ ਡਾਇਟ ਵਿੱਚ ਟ੍ਰੈਂਡ ਜਿਹਾ ਹੋ ਗਿਆ ਕਿ ਆਇਓਡਾਈਜ਼ਡ ਸਾਲਟ, ਜੋ ਵਰਲਡ ਹੈਲਥ ਆਰਗਨਾਈਜੇਸ਼ਨ ਨੇ ਇੰਨੀ ਰਿਸਰਚ ਕੀਤੀ ਹੈ, ਵਿਚ ਇਜ਼ ਦ ਮੋਸਟ ਇੰਪੋਰਟੈਂਟ ਸਾਲਟ, ਸਾਨੂੰ ਖਾਣਾ ਚਾਹੀਦਾ ਹੈ, ਲੋਕੀ ਉਹ ਅੱਜ ਕੱਲ੍ਹ ਨਹੀਂ ਖਾਣਾ ਚਾਹੁੰਦੇ। ਉਹਨਾਂ ਨੂੰ ਫੈਸ਼ਨ ਹੋ ਗਿਆ ਕਿ ਅਸੀਂ ਸੀ ਸਾਲਟ, ਪਿੰਕ ਸਾਲਟ, ਹਿਮਾਲੀਅਨ ਸਾਲਟ, ਵੈਜੀ ਸਾਲਟ, ਹੋਰ ਡਿਫਰੈਂਟ ਟਾਈਪ ਦੀ ਸਾਲਟ ਖਾ ਲਈਏ, ਪਰ ਅਸੀਂ ਆਇਓਡਾਈਜ਼ ਸਾਲਟ ਨਹੀਂ ਖਾਂਦੇ। ਪਰ ਬੈਸਟ ਸਾਲਟ ਅੱਜ ਕੱਲ੍ਹ ਜੋ ਵਰਲਡ ਹੈਲਥ ਆਰਗਨਾਈਜੇਸ਼ਨ ਨੇ ਬਹੁਤ ਪਬਲਿਸ਼ ਰਿਸਰਚ ਪੇਪਰਾਂ ਨਾਲ ਭਰਿਆ ਹੋਇਆ ਹੈ, ਇਜ਼ ਆਇਓਡਾਈਜ਼ ਸਾਲਟ। ਉਹ ਵਾਲੀ ਸਾਲਟ ਇਸ ਵਾਸਤੇ ਇੰਪੋਰਟੈਂਟ ਹੈਗੀ ਹੈ ਬਿਕੋਜ਼ ਉਹਦੇ ਆਇਓਡੀਨ ਇੱਕ ਛੋਟੀ ਜਿਹੀ ਟਰੇਸ ਐਲੀਮੈਂਟ ਹੈਗੀ ਹੈ, ਮਿਨਰਲ ਹੈਗੀ ਹੈ, ਜੋ ਬਹੁਤ ਇੰਪੋਰਟੈਂਟ ਹੈਗੀ ਹੈ ਸਾਡੇ ਥਾਇਰੋਇਡ ਗਲੈਂਡ ਵਾਸਤੇ, ਠੀਕ ਹੈ ਨਾ. ਅਗਰ ਤੁਸੀਂ ਉਹ ਸਾਲਟ ਨਹੀਂ ਕੰਜ਼ਿਊਮ ਕਰਦੇ, ਤੁਹਾਡੀ ਥਾਇਰੋਇਡ ਗਲੈਂਡ ਦੇ ਵਿੱਚ ਆਇਓਡੀਨ ਦੀ ਡਿਫਿਸ਼ੀਐਂਸੀ ਹੋ ਜਾਂਦੀ ਹੈ, ਉਹ ਪ੍ਰੋਡਕਸ਼ਨ ਕਮ ਹੋਈ ਜਾਂਦੀ ਹੈ. ਐਜ਼ ਅ ਰਿਜ਼ਲਟ, ਅਗਰ ਤੁਹਾਡੀ ਏਜ ਹੈਗੀ ਹੈ, ਯੂ ਵਾਂਟ ਟੂ ਹੈਵ ਅ ਬੇਬੀ ਫੋਰ ਐਗਜ਼ਾਮਪਲ, ਤੁਸੀਂ ਤੁਹਾਡਾ ਰਿਸਕ ਹੈਗਾ ਬੇਬੀ ਦੀ ਬ੍ਰੇਨ ਡਿਵੈਲਪਮੈਂਟ ਦਾ, ਅਸੀਂ ਸੋਚਦੇ ਨਹੀਂ ਹੈਗੇ ਇਨ ਚੀਜ਼ਾਂ ਦਾ. ਅਸੀਂ ਅੱਜ ਕੱਲ੍ਹ ਸੋਚਦੇ ਹਾਂ ਕਿ ਸਾਡਾ ਵਜਨ ਠੀਕ ਹੈਗਾ, ਅਸੀਂ ਇਹ ਹੈਲਦੀ ਹੈਗੇ ਹਾਂ, ਅਸੀਂ ਖਾਣਾ ਖਾ ਰਹੇ ਹਾਂ, ਅਸੀਂ ਮਹਿੰਗੀ ਚੀਜ਼ਾਂ ਖਾ ਰਹੇ ਹਾਂ, ਤਾਂ ਅਸੀਂ ਠੀਕ ਹੋਵਾਂਗੇ. ਪਰ ਆਇਓਡਾਈਜ਼ ਸਾਲਟ ਇਜ਼ ਵੈਰੀ ਚੀਪ, ਬਹੁਤ ਇਕਨੋਮਿਕਲ ਸਾਲਟ ਹੈਗੀ ਹੈ, ਐਂਡ ਇਹ ਬਹੁਤ ਇੰਪੋਰਟੈਂਟ ਹੈਗੀ ਹੈ ਸਾਡੇ ਹਾਰਮੋਨ ਪ੍ਰੋਡਕਸ਼ਨ ਵਾਸਤੇ ਫੋਰ ਆਰ ਥਾਇਰੋਇਡ. ਐਂਡ ਆਊਟ ਆਫ ਆਲ ਦ ਸਾਲਟ ਮੈਂ ਰੈਕਮੈਂਡ ਕਰਾਂਗੀ ਕਿ ਦੈਟ ਇਜ਼ ਦ ਬੈਸਟ ਸਾਲਟ. ਅਗਰ ਤੁਸੀਂ ਕੋਈ ਵੀ ਸਾਲਟ ਪਿਕ ਕਰ ਰਹੇ ਹੋ, ਉਹ ਬੈਸਟ ਸਾਲਟ ਹੁੰਦੀ ਹੈ. ਜੋ ਦੂਜੀ ਸਾਲਟ ਹੈਗੀਆਂ ਨੇ, ਉਹ ਅੱਜ ਕੱਲ੍ਹ ਟ੍ਰੈਂਡ ਹੈਗਾ, ਅੱਜ ਕੱਲ੍ਹ ਹਰ ਚੀਜ਼ ਦਾ ਡਿਫਰੈਂਟ ਟ੍ਰੈਂਡ ਹੁੰਦਾ ਹੈ, ਜਦ ਟ੍ਰੈਂਡ ਫੇਜ਼ ਹੋ ਜਾਂਦਾ ਤੇ ਨਿਆ ਟ੍ਰੈਂਡ ਸ਼ੁਰੂ ਹੋ ਜਾਂਦਾ ਹੈ. ਇਹ ਪਿੰਕ ਐਂਡ ਹਿਮਾਲੀਅਨ ਸਾਲਟ, ਤੁਸੀਂ ਕਿਹਾ ਸੀ ਸਾਲਟ, ਬਲੈਕ ਸਾਲਟ, ਵਾਈਟ ਸਾਲਟ, ਯੂ ਨੋ, ਅੱਜ ਕੱਲ੍ਹ ਵੈਜੀਟੇਬਲ ਸਾਲਟ ਵੀ ਬੜੀਆ ਹੈਗੀਆਂ ਨੇ, ਵਿੱਚ ਮੈਂ ਆਪਣੇ ਕਲਾਇੰਟਸ ਨੂੰ ਕਹਿੰਦੀ ਹਾਂ ਬਿਲਕੁਲ ਦੂਰ ਰਹੋ ਉਨ ਸਾਲਟ ਦੀ, ਬਿਕੋਜ਼ ਉਹਨਾਂ ਵਿੱਚ ਪੋਟਾਸੀਅਮ ਹੈਗਾ, ਵਿੱਚ ਇਜ਼ ਨੋਟ ਗੁੱਡ ਐਜ਼ ਵੈਲ, ਨੋਟ ਹੈਲਦੀ ਐਜ਼ ਵੈਲ.
ਠੀਕ ਹੈ, ਸਿਮਰਨ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ, ਲੇਕਿਨ ਮੈਂ ਜਿਹੜਾ ਜ਼ਿਕਰ ਪਹਿਲੇ ਕੀਤਾ ਸੀ ਕਿ ਅੱਜ ਕੱਲ੍ਹ ਤੁਸੀਂ ਸੁਪਰਮਾਰਕਿਟ 'ਚ ਜਾਂਦੇ ਹੋ, ਫਰੋਜ਼ਨ ਚਿਪਸ ਲੈ ਲਓ, ਕ੍ਰਿਸਪਸ ਲੈ ਲਓ, ਬਿਸਕਿਟ, ਕਰੈਕਰਸ, ਪੌਪਕੋਰਨ, ਕੋਈ ਵੀ ਚੀਜ਼ ਦੇਖੋਗੇ ਉਹਦਾ ਸੀ ਸਾਲਟ ਫਲੇਵਰ ਜ਼ਰੂਰ ਆ ਰਿਹਾ. ਸੋ ਇਹ ਕੀ ਇੱਕ ਰਿਵਾਜ਼ ਤੁਰ ਪਿਆ ਹੈ ਸੀ ਸਾਲਟ ਦਾ? ਮੈਂ ਸਮਝਦੀ ਹਾਂ ਔਰ ਤੁਸੀਂ ਬਿਹਤਰ ਜਾਣਦੇ ਹੋ ਕਿ ਜੇ ਅਸੀਂ ਹਰ ਵੇਲੇ ਸੀ ਸਾਲਟ ਹੀ ਖਾਣ ਲੱਗ ਪਏ ਤਾਂ ਜੋ WHO ਨੇ ਆਇਓਡਾਈਜ਼ਡ ਸਾਲਟ ਨੂੰ ਸਸਤੇ ਭਾਅ ਮਾਰਕੀਟ ਵਿੱਚ ਲਿਆ ਕੇ ਹਰ ਮੁਲਕ ਨੂੰ ਇਹ ਗਾਈਡਲਾਈਨ ਦਿੱਤੀ ਸੀਗੀ, ਔਰ ਤੁਸੀਂ ਸਾਨੂੰ ਇਹ ਵੀ ਦੱਸਣਾ ਕਿ ਆਸਟ੍ਰੇਲੀਆ ਵਿੱਚ ਔਰ ਭਾਰਤ ਵਿੱਚ ਇਹ ਗਾਈਡਲਾਈਨ ਕਦੋਂ ਆਈ ਕਿ ਜਿਹੜਾ ਰੈਗੂਲਰ ਸਾਲਟ ਹੈ ਉਸ ਦੇ ਵਿੱਚ ਆਇਓਡੀਨ ਪਾਇਆ ਜਾਵੇ, ਉਸ ਤੋਂ ਜਿਹੜੇ ਅੱਜ ਤੱਕ ਫਾਇਦੇ ਮਿਲੇ ਨੇ, ਗੋਇਟਰ ਜਾਂ ਆਇਓਡੀਨ ਦੀਆਂ ਹੋਰ ਜਿਹੜੀਆਂ ਕਮੀਆਂ ਸਰੀਰ 'ਚ ਹੋ ਜਾਂਦੀਆਂ ਉਹਨਾਂ ਦੇ ਜਿਹੜੇ ਫਾਇਦੇ ਮਿਲੇ ਨੇ ਉਹ ਤਾਂ ਫਿਰ ਰਿਵਰਸ ਹੋ ਜਾਣਗੇ ਜੇ ਇਹੀ ਸੀ ਸਾਲਟ, ਰੌਕ ਸਾਲਟ ਖਾਣ ਲੱਗ ਪਏ ਸਾਰੇ ਜਣੇ.
ਬਿਲਕੁਲ, ਤੁਸੀਂ ਬਿਲਕੁਲ ਠੀਕ ਕਹਿੰਦੇ ਹੋ. ਅੱਜ ਕੱਲ੍ਹ ਸੀ ਸਾਲਟ ਨਾ ਟ੍ਰੈਂਡ ਹੋ ਗਿਆ, ਚੌਕਲੇਟ ਵਿੱਚ ਵੀ ਸੀ ਸਾਲਟ ਖਾਇਆ ਗਿਆ ਹੁੰਦਾ, ਬਿਕੋਜ਼ ਆਈ ਥਿੰਕ ਲੋਕਾਂ ਨੂੰ ਲੱਗਦਾ ਕਿ ਸੀ ਸਾਲਟ ਹੈਲਦੀ ਹੈਗਾ, ਨਿਊਟ੍ਰੀਸ਼ਸ ਹੈਗਾ, ਤਾਂ ਉਹ ਸੋਚਦੇ ਨੇ ਕਿ ਅਗਰ ਸੀ ਸਾਲਟ ਐਡਿਡ ਹੈ ਤਾਂ ਮੇਰੇ ਵਾਸਤੇ ਇਹ ਚੀਜ਼ ਚੰਗੀ ਹੋਣੀ ਹੈ. ਪਰ ਉਹ ਇਹ ਨਹੀਂ ਸਮਝਦੇ ਕਿ ਸੀ ਸਾਲਟ ਵਿੱਚ ਕੋਈ ਨਿਊਟ੍ਰੀਸ਼ਨ ਨਹੀਂ ਹੈਗਾ, ਉਹ ਇੱਕ ਅਨਦਰ ਵਰਡ ਹੈਗਾ ਸਾਲਟ ਵਾਸਤੇ, ਠੀਕ ਹੈ ਨਾ. ਐਂਡ ਅਗਰ ਤੁਸੀਂ ਬਹੁਤ ਜ਼ਿਆਦਾ ਸਾਲਟ ਖਾ ਰਹੇ ਹੋ ਔਰ ਠੀਕ ਟਾਈਪ ਦੀ ਸਾਲਟ ਨਹੀਂ ਖਾ ਰਹੇ, ਤੁਹਾਨੂੰ ਹੈਲਥ ਪ੍ਰੋਬਲਮ ਬੜੀ ਹੋ ਸਕਦੀ ਹੈ, ਹਾਈਪਰ ਟੈਂਸ਼ਨ, ਬਲੱਡ ਪ੍ਰੈਸ਼ਰ. ਪਰ ਉਹਦੇ ਇਲਾਵਾ ਵੀ ਤੁਹਾਨੂੰ ਆਇਓਡੀਨ ਦੀ ਡਿਫਿਸ਼ੀਐਂਸੀ ਹੋ ਜਾਂਦੀ ਹੈ, ਜੋ ਤੁਹਾਨੂੰ ਫਿਰ ਗੋਇਟਰ ਦੇ ਹੋਰ ਚੀਜ਼ਾਂ ਥਾਇਰੋਇਡ ਰਿਲੇਟਡ ਡਿਜ਼ੀਜ਼ ਫੋਰਮ ਕਰਦੀਆਂ ਨੇ. ਸੋ ਬਹੁਤ ਇੰਪੋਰਟੈਂਟ ਹੈਗਾ ਕਿ ਅਸੀਂ ਇਹ ਫੈਡ
ਹੈ, ਬਿਲਕੁਲ ਫੈਡ ਹੈ, ਫੈਸ਼ਨ ਹੈ, ਇੱਕ ਰਿਵਾਜ਼ ਤੁਰ ਪਿਆ.
ਇੰਡੀਆ ਵਿੱਚ ਮੈਂ ਰਿਸਰਚ ਕਰ ਰਹੀ ਸੀ ਕਿ 1950s ਵਿੱਚ ਆਇਓਡਾਈਜ਼ ਸਾਲਟ ਇੰਟਰੋਡਿਊਸ ਹੋਈ ਸੀ. ਤੁਸੀਂ ਸੋਚ ਲਓ ਕਿ ਨੀਅਰਲੀ 70 years ਅਗੋ ਅਸੀਂ ਆਇਓਡਾਈਜ਼ ਸਾਲਟ ਇੰਟਰੋਡਿਊਸ ਕੀਤੀ ਸੀ, ਐਂਡ ਬਹੁਤ ਮਾਰਕੀਟਿੰਗ ਹੋਈ ਸੀ ਉਹਦੇ ਵਾਸਤੇ ਕਿ ਸਾਡੇ ਬੱਚਿਆਂ ਨੂੰ, ਸਾਡੀ ਯੰਗ ਲੇਡੀਜ਼ ਨੂੰ ਆਇਓਡੀਨ ਦੀ ਡਿਫਿਸ਼ੀਐਂਸੀ ਨਹੀਂ ਹੋਏ. ਪਰ ਹੁਣ ਉਹ ਫੈਸ਼ਨ ਚੱਲ ਗਿਆ ਕਿ ਤੁਸੀਂ ਆਇਓਡਾਈਜ਼ ਸਾਲਟ ਨਾ ਖਾਓ, ਬਿਕੋਜ਼ ਆਇਓਡੀਨ ਹੁਣ ਓਲਡ ਹੋ ਗਈ ਹੈ. ਯੂ ਨੋ, ਹਰ ਚੀਜ਼ ਨਈ ਨਈ ਚੀਜ਼ ਟ੍ਰੈਂਡ ਹੁੰਦੀ ਹੈ, ਪਰ ਕਦੀ ਕਦੀ ਕੋਈ ਓਲਡ ਚੀਜ਼ਾਂ ਵੀ ਇੰਪੋਰਟੈਂਟ ਹੁੰਦੀਆਂ ਨੇ. ਆਸਟ੍ਰੇਲੀਆ ਵਿੱਚ ਅਸੀਂ 2003-2004 ਵਿੱਚ ਆਇਓਡਾਈਨ ਸਾਲਟ ਵਿੱਚ ਪਾਈ ਸੀ, ਸੋ ਬਿਟ ਲੇਟਰ ਔਨ, ਬਿਕੋਜ਼ ਅਸੀਂ ਕਾਫੀ ਯੰਗ ਕੰਟਰੀ ਹਾਂ ਆਸਟ੍ਰੇਲੀਆ ਵਿੱਚ, ਠੀਕ ਹੈ ਨਾ. ਐਂਡ ਫਿਰ ਸਾਡੇ ਖਾਣੇ ਵਿੱਚ ਵੀ 2008-2009 ਵਿੱਚ ਬ੍ਰੈਡ ਵਿੱਚ ਵਿੱਚ ਆਇਓਡਾਈਜ਼ ਸਾਲਟ ਐਡ ਹੋਈ ਸੀਗੀ. ਪਰ ਹੁਣ ਉਹ ਫੈਸ਼ਨ ਬਣ ਗਿਆ ਕਿ ਸਾਰੇ ਸੀ ਸਾਲਟ ਦੇ ਬਾਰੇ ਗੱਲ ਕਰ ਰਹੇ ਨੇ. ਐਂਡ ਮੈਂ ਰੈਕਮੈਂਡ ਕਰਾਂਗੀ ਤੁਹਾਡੇ ਲਿਸਨਰਸ ਨੂੰ ਕਿ ਇਹ ਟ੍ਰੈਂਡ ਸ਼ਾਰਟ ਟਰਮ ਟ੍ਰੈਂਡ ਹੈਗਾ, ਇਹ ਹੈਲਦੀ ਟ੍ਰੈਂਡ ਬਿਲਕੁਲ ਨਹੀਂ ਹੈਗਾ. ਤੁਸੀਂ ਸਾਲਟ ਅਗਰ ਖਾਣੀ ਹੈ ਤਾਂ ਆਪਣੀ ਆਇਓਡਾਈਜ਼ ਸਾਲਟ ਖਰੀਦੋ ਤੇ ਉਹ ਖਾਓ. ਇੱਕ ਤਾਂ ਤੁਹਾਡੇ ਪੈਸੇ ਵੀ ਬਚਣਗੇ, ਐਂਡ ਇੱਕ ਤੁਹਾਡੀ ਡਾਇਟ ਵਾਸਤੇ ਵੀ ਬੈਟਰ ਹੈਗਾ. ਪਰ ਮੇਨ ਚੀਜ਼ ਹੈਗਾ ਕਿ ਸਾਲਟ ਓਵਰਆਲ ਸਾਨੂੰ ਘੱਟ ਕਰਨੀ ਚਾਹੀਦੀ ਹੈ, ਬਿਕੋਜ਼ ਟੂ ਮਚ ਸਾਲਟ ਸਾਨੂੰ ਅਦਰ ਹੈਲਥ ਕੰਪਲੀਕੇਸ਼ਨ ਲਾਈਕ ਹਾਈ ਬਲੱਡ ਪ੍ਰੈਸ਼ਰ ਤੇ ਸਟ੍ਰੋਕ ਤੇ ਹਾਰਟ ਅਟੈਕ ਦੇ ਨਾਲ ਐਸੋਸੀਏਟਡ ਹੈਗਾ.
ਠੀਕ ਹੈ ਜੀ। ਅਤੇ ਤੁਸੀਂ ਇੱਕ ਗੱਲ ਹੁਣੇ ਕੀਤੀ ਸੀ ਕਿ ਅਸੀਂ ਚਟਨੀ ਅਚਾਰ ਔਰ ਬਾਕੀ ਚੀਜ਼ਾਂ ਦੇ ਵਿੱਚੋਂ ਵੀ ਨਮਕ ਆਪਣਾ ਭੁਜੀਏ ਨਮਕੀਨ 'ਚੋਂ ਵੀ ਸਾਡਾ ਹਾਸਿਲ ਹੋ ਜਾਂਦਾ ਅਤੇ ਉਹ ਅਨਨੈਸੈਸਰੀ ਹੁੰਦਾ। ਹੁਣ ਦੇਖੋ ਜੀ ਸਿਮਰਨ ਜੀ, ਜੇ ਤੁਸੀਂ ਸਾਨੂੰ ਕਹੋ ਕਿ ਅਸੀਂ ਅਚਾਰ ਚਟਨੀਆਂ ਖਾਣੀਆਂ ਬੰਦ ਕਰ ਦਈਏ ਤਾਂ ਉਹ ਤਾਂ ਹੋ ਨਹੀਂ ਸਕਦਾ। ਹੁਣ ਇਹ ਦੱਸੋ ਕਿ ਕਰਨਾ ਕੀ ਹੈ?
ਨਹੀਂ, ਡੈਫੀਨੇਟਲੀ ਤੁਸੀਂ ਬਿਲਕੁਲ ਬੰਦ ਤਾਂ ਨਹੀਂ ਕਰ ਸਕਦੇ, ਪਰ ਮੈਂ ਤੁਹਾਨੂੰ ਸੁਜੈਸਟ ਕਰਾਂਗੀ ਕਿ ਓਬਵੀਅਸ ਹੈ ਕਿ ਤੁਸੀਂ ਉਹ ਚੀਜ਼ਾਂ ਬਣਾ ਰਹੇ ਹੋ ਤਾਂ ਬੈਟਰ ਸਾਲਟ ਆਪਣੀ ਆਇਓਡਾਈਜ਼ ਸਾਲਟ ਨਾਲ ਬਣਾਓ, ਠੀਕ ਹੈ ਨਾ, ਆਇਓਡਾਈਜ਼ ਸਾਲਟ ਯੂਜ਼ ਕਰੋ। ਅਤੇ ਐਂਡ ਅਗਰ ਤੁਸੀਂ ਖਾ ਰਹੇ ਹੋ ਤਾਂ ਥੋੜ੍ਹੀ ਘੱਟ ਖਾਓ। ਯੂ ਨੋ, ਹਰ ਚੀਜ਼ ਵਾਸਤੇ ਮੇਰਾ ਇੱਕ ਹੀ ਮੋਟੋ ਹੁੰਦਾ ਜਦ ਵੀ ਮੈਂ ਆਉਂਦੀ ਹਾਂ ਕਿ ਮੋਡਰੇਸ਼ਨ ਵਿੱਚ ਖਾਓ, ਠੀਕ ਹੈ ਨਾ। ਐਂਡ ਅਗਰ ਤੁਸੀਂ ਨਮਕੀਨ ਚੀਜ਼ ਜ਼ਿਆਦਾ ਖਾ ਰਹੇ ਹੋ
ਜੀ,
ਤੁਸੀਂ ਉਹ ਉਹਨਾਂ ਵਿੱਚ ਫੈਟ ਵੀ ਬਹੁਤ ਹੁੰਦਾ, ਠੀਕ ਹੈ, ਉਹ ਤਲੀ ਹੋਈ ਚੀਜ਼ਾਂ ਹੁੰਦੀਆਂ ਨੇ। ਸੋ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਐਂਡ ਫਰੈਸ਼ ਚੀਜ਼ਾਂ ਖਾ ਸਕਦੇ ਹੋ, ਫੋਰ ਐਗਜ਼ਾਮਪਲ ਬਦਾਮ ਹੋ ਗਏ, ਰੋਸਟ ਕਰ ਲਓ ਆਪਣੇ ਗ੍ਰਿਲ ਜਾਂ ਅਵਨ ਵਿੱਚ, ਠੀਕ ਹੈ ਨਾ। ਉਹਦੇ ਵਿੱਚ ਤੁਸੀਂ ਪੈਪਰ ਪਾ ਸਕਦੇ ਹੋ, ਚਿੱਲੀ ਪਾ ਸਕਦੇ ਹੋ, ਗਾਰਲਿਕ ਪਾ ਸਕਦੇ ਹੋ, ਕੋਈ ਹੋਰ ਹਰਬ ਪਾ ਸਕਦੇ ਹੋ, ਪਰ ਯੂ ਡੋਂਟ ਹੈਵ ਟੂ ਕਿ ਹਰ ਚੀਜ਼ ਵਿੱਚ ਤੁਸੀਂ ਸਾਲਟ ਹੀ ਪਾਣੀ ਹੈ, ਠੀਕ ਹੈ ਨਾ। ਜਿਹਦੇ ਵਿੱਚ ਕੋਈ ਹੋਰ ਹਰਬ ਯੂਜ਼ ਹੋ ਸਕਦੀ ਹੈ, ਮੈਂ ਸੁਜੈਸਟ ਕਰਾਂਗੀ ਕਿ ਉਹ ਬੈਟਰ ਆਪਸ਼ਨ ਹੈਗੀ ਹੈ ਸਾਲਟ ਤੋਂ। ਕੋਈ ਕੋਈ ਲੋਕ ਸਪੈਸ਼ਲੀ ਮੈਨ, ਉਹਨਾਂ ਦੀ ਸਾਲਟ ਦੀ ਇਨਟੇਕ ਹੁੰਦੀ ਹੈ 10,000 milligrams, ਸੋ 5 times ਮੋਰ ਦਾ ਲਿਮਿਟ, ਠੀਕ ਹੈ ਨਾ। ਸੋ ਤੁਸੀਂ ਇਮੈਜਿਨ ਕਰੋ ਕਿ ਸਾਨੂੰ ਹੌਲੀ ਹੌਲੀ ਇਹ ਕੱਟ ਕਰਨੀ ਪੈਣੀ ਹੈ, ਠੀਕ ਹੈ। ਸੋ ਇਹ ਕੱਟ ਕਰਨੀ ਇਹ ਈਜ਼ੀ ਨਹੀਂ ਹੈਗਾ। ਤੁਹਾਡੇ ਟੇਸਟ ਬਡਸ ਨੂੰ ਐਟਲੀਸਟ 6 weeks ਚਾਹੀਦੇ ਹੁੰਦੇ ਨੇ ਚੇਂਜ ਹੋਣ ਵਾਸਤੇ, ਪਰ ਅਗਰ ਤੁਸੀਂ ਹਰ ਰੋਜ਼ ਥੋੜੀ ਥੋੜੀ ਨਮਕ ਆਪਣੇ ਖਾਣੇ ਵਿੱਚ ਕੱਟ ਕਰੋਗੇ ਨਾ, ਮੈਂ ਤੁਹਾਨੂੰ ਗਾਰੰਟੀ ਵਿੱਚ ਕਹਿ ਸਕਦੀ ਹਾਂ ਕਿ ਵਿਦਇਨ 6 to 8 weeks ਤੁਸੀਂ ਉਹ ਸੇਮ ਚੀਜ਼ ਨਾ ਦੁਬਾਰਾ ਨਹੀਂ ਖਾ ਸਕਦੇ। ਐਂਡ ਬੈਸਟ ਵੇ ਹੈ ਬਣਾਉਣ ਦਾ ਕਿ ਅਗਰ ਤੁਸੀਂ ਟ੍ਰਿਕ ਇੱਕ ਮੈਂ ਯੂਜ ਕਰਦੀ ਹਾਂ ਆਪਣੇ ਕਲਾਇੰਟ ਨਾਲ, ਇੱਕ ਮੀਟ ਜਾਂ ਯੂ ਨੋ ਚਿਕਨ ਜਾਂ ਕੋਈ ਵੀ ਤੁਹਾਨੂੰ ਕਰੀ ਜੋ ਬਹੁਤ ਸਵਾਦ ਲੱਗਦੀ ਹੈ ਅੱਜ ਦੀ ਤਰੀਕ ਵਿੱਚ, ਤੁਸੀਂ ਨੋਰਮਲ ਤਰੀਕੇ ਨਾਲ ਬਣਾਓ ਆਪਣਾ ਜਿੰਨਾ ਨਮਕ ਪਾਉਂਦੇ ਹੋ, ਠੀਕ ਹੈ ਨਾ। ਫਿਰ ਉਹਨੂੰ ਫ੍ਰੀਜ਼ ਕਰ ਦਿਓ। ਹੁਣ ਤੁਸੀਂ ਹੌਲੀ ਹੌਲੀ ਨਮਕ ਆਪਣੀ ਡਾਇਟ ਵਿੱਚ ਅਗਰ ਹਰ ਰੋਜ਼ ਕੱਟ ਕਰੋਗੇ ਨਾ, 6 weeks ਜਾਂ 8 weeks ਬਾਅਦ ਤੁਸੀਂ ਉਹ ਡੀਫਰੋਸਟ ਕਰਕੇ ਅਗਰ ਦੁਬਾਰਾ ਉਹ ਚੀਜ਼ ਖਾਓਗੇ ਨਾ, ਤੁਹਾਨੂੰ ਲੱਗੇਗਾ ਕਿ ਹਾਏ ਮੈਂ ਇੰਨਾ ਨਮਕ ਖਾਂਦਾ ਸੀ।
ਠੀਕ ਹੈ, ਤਾਂ ਸਿਮਰਨ ਆਖਰੀ ਗੱਲ ਇਹ ਕਿ ਅੱਜ ਕੱਲ੍ਹ ਇੱਕ ਨਮਕ ਲੋ ਸੋਡੀਅਮ ਵਾਲੇ ਵੀ ਆ ਰਹੇ ਨੇ ਜਿਨ੍ਹਾਂ 'ਚ ਪੋਟਾਸ਼ੀਅਮ ਦੀ ਮਾਤਰਾ ਕਈ ਵਾਰ ਥੋੜ੍ਹੀ, ਉਹ ਕਹਿੰਦੇ ਨੇ ਕਿ ਪੋਟਾਸ਼ੀਅਮ ਜਿਹੜਾ ਉਹ ਘੱਟ ਨੁਕਸਾਨਦੇਹ ਸੋਲਟ ਹੈ, ਸੋਡੀਅਮ ਜ਼ਿਆਦਾ ਨੁਕਸਾਨਦੇਹ ਹੈ, ਉਹ ਉਹਦੇ ਬਾਰੇ ਕੀ ਕਹਿੰਦੇ, ਉਹ ਯੂਜ਼ ਕਰਨਾ ਬਿਹਤਰ ਹੈ?
ਫ੍ਰੈਂਕਲੀ ਮੈਂ ਤੁਹਾਨੂੰ ਦੱਸਾਂ ਕਿ ਉਹ ਹਾਈ ਪੋਟਾਸ਼ੀਅਮ ਚੀਜ਼ਾਂ ਵੀ ਨਾ ਤੁਹਾਡੇ ਬਲੱਡ ਵਾਸਤੇ ਚੰਗੀਆਂ ਨਹੀਂ ਹੈਗੀਆਂ। ਅਗਰ ਤੁਸੀਂ ਹੈਲਦੀ ਹੋ, ਮੇ ਬੀ ਤੁਹਾਨੂੰ ਇੰਨਾ ਇਫੈਕਟ ਨਾ ਹੋਏ ਪੋਟਾਸ਼ੀਅਮ ਦਾ, ਬਟ ਤੁਹਾਡੇ ਲਿਸਨਰਸ ਕਿੰਨੀ ਨੂੰ ਹਾਰਟ ਪ੍ਰੋਬਲਮ ਹੋਣੀ ਹੈ, ਕਿੰਨੀ ਨੂੰ ਕਿਡਨੀ ਪ੍ਰੋਬਲਮ, ਕਿੰਨੀ ਨੂੰ ਡਾਇਬੀਟੀਜ਼, ਇਨ ਕਲਾਇੰਟ ਵਾਸਤੇ ਪੋਟਾਸ਼ੀਅਮ ਵਾਲੀ ਜੋ ਸਾਲਟ ਸਬਸਟੀਟਿਊਟਸ ਹੈਗੇ ਨੇ ਉਹ ਬਿਲਕੁਲ ਅੱਛੇ ਨਹੀਂ ਹੈਗੇ। ਬਿਕੋਜ਼ ਅਗਰ ਤੁਹਾਡੀ ਡਾਇਟ ਵਿੱਚ ਟੂ ਮੱਚ ਪੋਟਾਸ਼ੀਅਮ ਹੁੰਦਾ, ਤੁਹਾਡਾ ਰਿਸਕ ਹੁੰਦਾ ਹਾਰਟ ਅਟੈਕ ਦਾ। ਐਂਡ ਅਗਰ ਇਹ ਤੁਸੀਂ ਟੈਸਟ ਨਹੀਂ ਕਰ ਸਕਦੇ, ਇਹ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਸ਼ੂਗਰ ਆਪਣੀ ਬੋਡੀ ਵਿੱਚ ਟੈਸਟ ਕਰ ਸਕਦੇ ਹੋ ਜਾਂ ਆਪਣਾ ਬਲੱਡ ਪ੍ਰੈਸ਼ਰ ਟੈਸਟ ਕਰ ਸਕਦੇ ਹੋ ਕਿ ਮੇਰਾ ਹਾਈ ਹੈ, ਤੁਸੀਂ ਪੋਟਾਸ਼ੀਅਮ ਬਿਲਕੁਲ ਟੈਸਟ ਨਹੀਂ ਕਰ ਸਕਦੇ ਅਨਲੈਸ ਤੁਸੀਂ ਡਾਕਟਰ ਦੇ ਕੋਲ ਬਲੱਡ ਟੈਸਟ ਕਰਵਾਓ, ਠੀਕ ਹੈ ਨਾ। ਫਿਰ ਰਿਜ਼ਲਟ ਲੈਣ ਵਾਸਤੇ 2-3 ਦਿਨ ਵੇਟ ਕਰਨੀ ਪੈਣੀ ਹੈ। ਅਗਰ ਤੁਹਾਡਾ ਪੋਟਾਸ਼ੀਅਮ ਬਹੁਤ ਹਾਈ ਹੁੰਦਾ, ਤੁਹਾਡੀ ਹਾਰਟ ਐਕਚੁਅਲੀ ਸਟੋਪ ਹੋ ਸਕਦਾ।
ਠੀਕ ਹੈ ਸਿਮਰਨ, ਚਲੋ ਹੁਣ ਚੀਨੀ ਦੀ ਗੱਲ ਕਰਦੇ ਹਾਂ।
ਹਾਂਜੀ,
ਤੇ ਚੀਨੀ ਦੇ ਬਾਰੇ ਵੀ ਇੱਕ ਸ਼ਾਇਰੀ ਨਾਲ ਹੀ ਸ਼ੁਰੂ ਕਰਦੇ ਹਾਂ। ਇੱਕ ਮੈਂ ਕਿਤੇ ਪੜ੍ਹਿਆ ਸੀ, ਕਹਿੰਦੇ ਕਿ ਚਾਹ ਵਿੱਚ ਚੀਨੀ ਭਾਵੇਂ ਘੱਟ ਹੋਵੇ ਲੇਕਿਨ ਜ਼ਿੰਦਗੀ ਫਿੱਕੀ ਨਹੀਂ ਹੋਣੀ ਚਾਹੀਦੀ। ਹੁਣ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਪੜ੍ਹਦੇ ਹਾਂ ਤਾਂ ਸਾਡੀ ਕਈ ਵਾਰ ਜਿਹੜਾ ਇੱਕ ਇਰਾਦਾ ਹੁੰਦਾ ਉਹ ਵੀ ਕਮਜ਼ੋਰ ਹੋ ਜਾਂਦਾ ਕਿ ਆਪਣੀ ਖੁਰਾਕ 'ਚ ਕੋਈ ਅਸੀਂ ਤਬਦੀਲੀ ਕਰਨੀ ਹੈ ਬਿਹਤਰੀ ਦੀ, ਲੇਕਿਨ ਹਕੀਕਤ ਦੇ ਨਾਲ ਜੀਣਾ ਚਾਹੀਦਾ, ਖਾਬਾਂ ਦੇ ਵਿੱਚ ਨਹੀਂ ਹੈ, ਅਤੇ ਖਾਬਾਂ ਖਿਆਲਾਂ ਦੀਆਂ ਸ਼ਾਇਰੀ ਦੀਆਂ ਗੱਲਾਂ ਅਲੱਗ ਹੁੰਦੀਆਂ। ਚੀਨੀ ਜਿਹੜੀ ਹੈ ਜੀ ਉਹ ਵੀ ਜ਼ਿਆਦਾ ਤਾਂ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ, ਲੇਕਿਨ ਉਸਦੇ ਵੀ ਕਈ ਵਿਕਲਪ ਮਾਰਕੀਟ 'ਚ ਆ ਗਏ ਨੇ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਦੇਖੀਦਾ ਕਿ ਹਰ ਚੀਜ਼ ਸ਼ੂਗਰ ਫਰੀ ਅਵੇਲੇਬਲ ਹੈ, ਸੋਫਟ ਡਰਿੰਕਸ ਲੈ ਲਓ ਸ਼ੂਗਰ ਫਰੀ, ਬਿਸਕਿਟਸ ਸ਼ੂਗਰ ਫਰੀ, ਆਈਸਕ੍ਰੀਮਸ ਨੇ ਸ਼ੂਗਰ ਫਰੀ। ਹੁਣ ਉਹ ਸ਼ੂਗਰ ਫਰੀ ਦੇ ਵਿੱਚ ਸ਼ੂਗਰ ਨਹੀਂ ਹੈ ਲੇਕਿਨ ਉਹਨਾਂ ਦੇ ਵਿੱਚ ਕੋਈ ਆਰਟੀਫਿਸ਼ਲ ਸਵੀਟਨਰ ਹੈ, ਉਹ ਕੀ ਹੈ? ਕੈਮੀਕਲ ਹੈ, ਐਸਪਾਰਟਮੀ ਹੈ, ਸਟੀਵੀਆ ਨੈਚੁਰਲ ਹੈ, ਉਹ ਖਾਣੇ ਚਾਹੀਦੇ ਨੇ, ਨਹੀਂ ਖਾਣੇ ਚਾਹੀਦੇ?
ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਬਹੁਤ ਲੋਕ ਸੋਚਦੇ ਨੇ ਕਿ ਅਗਰ ਮੈਂ ਕੋਈ ਸ਼ੂਗਰ ਫਰੀ ਚੀਜ਼ ਪੀ ਰਹੀ ਹਾਂ ਜਾਂ ਖਾ ਰਹੀ ਹਾਂ, ਦੈਟ ਮੀਨਸ ਕਿ ਮੇਰੀ ਕੋਈ ਐਨਰਜੀ ਜਾਂ ਕੈਲੋਰੀਜ਼ ਜਾਂ ਕੋਈ ਫੈਟ ਨਹੀਂ ਜਾ ਰਹੀ। ਠੀਕ ਹੈ ਨਾ, ਪਰ ਤੁਸੀਂ ਤਿੰਨ ਟਾਈਪ ਦੀ ਚੀਜ਼ਾਂ ਹੈਗੀਆਂ ਨੇ ਅਗਰ ਤੁਸੀਂ ਡਰਿੰਕ ਪੀ ਰਹੇ ਹੋ, ਠੀਕ ਹੈ ਨਾ, ਅੱਜ ਕੱਲ ਉਹਨੂੰ ਯਾ ਕਹਿੰਦੇ ਨੇ ਡਾਇਟ ਯਾ ਕਹਿੰਦੇ ਨੇ ਜ਼ੀਰੋ, ਕੋਕ ਜ਼ੀਰੋ ਹੋ ਗਈ, ਲੈਮਨੇਡ ਜ਼ੀਰੋ,
ਕੋਈ ਵੀ ਬ੍ਰਾਂਡ ਹੋ ਗਿਆ,
ਬ੍ਰਾਂਡ ਹੋ ਗਿਆ, ਠੀਕ ਹੈ ਨਾ, ਉਹ ਚੀਜ਼ਾਂ ਠੀਕ ਹੈ ਉਹਨਾਂ ਵਿੱਚ ਬਿਲਕੁਲ ਕੋਈ ਸ਼ੂਗਰ ਨਹੀਂ ਹੈਗੀ, ਪਰ ਅਗਰ ਤੁਸੀਂ ਉਹ ਚੀਜ਼ਾਂ ਬਹੁਤ ਜ਼ਿਆਦਾ ਪੀ ਰਹੇ ਹੋ ਉਹ ਤੁਹਾਡੇ ਵਾਸਤੇ ਬਿਲਕੁਲ ਹੈਲਦੀ ਨਹੀਂ ਹੈਗੀਆਂ। ਇੱਕ ਤਾਂ ਉਹ ਤੁਹਾਡੇ ਮਾਊਥ ਵਾਸਤੇ ਡੈਂਟਲ ਇਸ਼ੂਜ ਬੜੇ ਕ੍ਰੀਏਟ ਕਰਦੇ ਨੇ, ਸੈਕਿੰਡਲੀ ਉਹ ਤੁਹਾਨੂੰ ਜ਼ਿਆਦਾ ਹੰਗਰੀ ਫੀਲ ਕਰਦੇ ਨੇ, ਸੋ ਅਸੀਂ ਐਕਚੁਲੀ ਫਿਰ ਚਾਹੁੰਦੇ ਹਾਂ ਕਿ ਅਸੀਂ ਹੋਰ ਖਾਣਾ ਖਾਈਏ ਇਨ ਫੂਡ ਨਾਲ, ਐਂਡ ਉਹ ਅਸੀਂ ਜੋ ਖਾਣਾ ਖਾਂਦੇ ਹਾਂ ਜਨਰਲੀ ਕੈਨ ਬੀ ਹਾਈ ਫੈਟ, ਠੀਕ ਹੈ ਨਾ, ਸਾਨੂੰ ਹੁੰਦਾ ਕਿ ਹੁਣ ਅਸੀਂ ਕੋਈ ਨਮਕੀਨ ਜਾਂ ਕ੍ਰਿਸਪੀ ਜਾਂ ਚੀਜ਼ਾਂ ਖਾਈਏ, ਸੋ ਉਹ ਬਿਲਕੁਲ ਰਿਵਰਸ ਸਾਈਕੋਲੋਜੀ ਯੂਜ ਕਰਦੇ ਨੇ ਕਿਉਂਕਿ ਤੁਸੀਂ ਡਾਇਟ ਡਰਿੰਕ ਪੀਤੀ ਹੈ ਹੁਣ ਤੁਸੀਂ ਹੋਰ ਖਾਣਾ ਖਾ ਸਕਦੇ ਹੋ। ਸੋ ਮੈਂ ਰੈਕਮੈਂਡ ਕਰਾਂਗੀ ਕਿ ਤੁਸੀਂ ਡਰਿੰਕ ਲੈ ਰਹੇ ਹੋ ਤਾਂ ਬਿਲਕੁਲ ਮਿਨਰਲ ਵਾਟਰ, ਸਪਾਰਕਲਿੰਗ ਮਿਨਰਲ ਵਾਟਰ,
ਸੋਡਾ ਵਾਟਰ,
ਸੋਡਾ ਵਾਟਰ ਵੀ ਤੁਸੀਂ ਲੈ ਸਕਦੇ ਹੋ, ਉਹਦੇ ਵਿੱਚ ਨਮਕ ਥੋੜਾ ਹੁੰਦਾ ਹੈ, ਪਰ ਯੂ ਕੈਨ ਗੋ ਫੋਰ ਦੈਟ ਆਪਸ਼ਨ। ਪਰ ਬੈਸਟ ਆਪਸ਼ਨ ਇਜ਼ ਸਾਡਾ ਪਾਣੀ ਜਾਂ ਹਰਬਲ ਟੀ। ਅੱਜ ਕੱਲ੍ਹ ਵਾਟਰ ਵਾਟਰ ਵਿੱਚ ਉਹ ਫਲੇਵਰਿੰਗ ਆਉਂਦੀ ਨੇ,
ਇਨਫਿਊਜ਼ਡ ਆਉਂਦੇ ਹਨ,
ਇਨਫਿਊਜ਼ਨ ਉਹ ਬੈਸਟ ਹੈਗੇ ਨੇ। ਉਹਦੇ ਵਿੱਚ ਤੁਸੀਂ ਆਪਣੀ ਨੈਚੁਰਲ ਸਟ੍ਰੋਬਰੀ ਪਾ ਲਓ, ਪੁਦੀਨਾ ਪਾ ਲਓ, ਵਾਟਰਮੈਲਨ ਪਾ ਲਓ, ਆਪਣੇ ਨੈਚੁਰਲ ਫਲੇਵਰ ਆ ਰਹੇ ਨੇ, ਠੀਕ ਹੈ ਨਾ। ਇਹ ਹੋ ਗਈ ਡਰਿੰਕਸ ਦੀ। ਹੁਣ ਤੁਸੀਂ ਕਿਹਾ ਆਈਸਕ੍ਰੀਮ, ਜੋ ਆਈਸਕ੍ਰੀਮ ਵਿੱਚ ਜੋ ਸ਼ੂਗਰ ਫ੍ਰੀ ਕਹਿੰਦੇ ਨੇ ਉਹ ਥੋੜਾ ਬੇਸਿਕਲੀ ਉਹ ਕਹਿ ਰਹੇ ਨੇ ਕਿ ਇਹ ਥੋੜੀ ਲੈਸ ਹੈਗੀ ਹੈ ਸ਼ੂਗਰ, ਇਹ ਨਾ ਮਾਇੰਡ ਨਾਲ ਪਲੇ ਕਰਦੇ ਨੇ ਵਰਡਸ। ਫੈਟ ਤਾਂ ਉਨੀ ਪਾਣਗੇ, ਮੇ ਵੀ ਜ਼ਿਆਦਾ ਪਾਣ ਕਿਉਂਕਿ ਫਲੇਵਰ ਤਾਂ ਉਹਨਾਂ ਨੇ ਸੈਲ ਕਰਨਾ ਹੀ ਹੈ, ਠੀਕ ਹੈ ਨਾ, ਪਰ ਉਹ ਸ਼ੂਗਰ ਨੂੰ ਜਾਂ ਆਰਟੀਫਿਸ਼ਲ ਸਵੀਟਨਰ ਨਾਲ ਰਿਪਲੇਸ ਕਰਨਗੇ ਜਾਂ ਨੈਚੁਰਲ ਸ਼ੂਗਰ ਪਾ ਦੇਣਗੇ, ਲਾਈਕ ਕੋਕੋਨਟ ਸ਼ੂਗਰ ਪਾ ਦੇਣਗੇ ਜਾਂ ਫਰੂਟ ਦੀ ਕੋਈ ਸ਼ੂਗਰ ਪਾ ਦੇਣਗੇ। ਸ਼ੂਗਰ ਤਾਂ ਆਪਣੀ ਬੋਡੀ ਵਿੱਚ ਸ਼ੂਗਰ ਹੀ ਹੈਗੀ ਹੈ ਨਾ। ਅਗਰ ਅਸੀਂ ਕੋਈ ਚੀਜ਼ ਖਾ ਰਹੇ ਹਾਂ ਸੋਚ ਸਮਝ ਕੇ ਕਿ ਇਹ ਸਾਡੇ ਵਾਸਤੇ ਹੈਲਦੀ ਹੈ, ਫਿਰ ਅਸੀਂ ਜ਼ਿਆਦਾ ਖਾ ਲੈਂਦੇ ਹਾਂ, ਐਟ ਦੀ ਐਂਡ ਆਫ ਦਾ ਡੇ ਉਹਦੇ ਵਿੱਚ ਕੈਲਰੀਜ਼ ਤਾਂ ਉਨੀ ਹੋਣੀ ਹੈ ਜਿੰਨੀ ਹਾਈ ਫੈਟ ਚੀਜ਼ ਵਿੱਚ ਹੁੰਦੀ ਜਾਂ ਫੁੱਲ ਸ਼ੂਗਰ ਵਿੱਚ ਹੁੰਦੀ, ਠੀਕ ਹੈ ਨਾ। ਸੋ ਸਾਨੂੰ ਬਹੁਤ ਮਾਈਂਡਫੁਲ ਹੋਣਾ ਚਾਹੀਦਾ ਕਿ ਬਿਸਕਿਟ ਹੋ ਗਿਆ ਜਾਂ ਆਈਸਕ੍ਰੀਮ ਹੋ ਗਈ ਜਾਂ ਕੋਈ ਵੀ ਡਿਜ਼ਰਟ ਹੋ ਗਿਆ ਜਿਹਦੇ ਵਿੱਚ ਇਹਨਾਂ ਲਿਖਿਆ ਸ਼ੂਗਰ ਫ੍ਰੀ, ਸਾਨੂੰ ਬਹੁਤ ਕੇਅਰਫੁਲੀ ਦੇਖਣਾ ਪੈਣਾ ਕਿ ਇਹ ਸ਼ੂਗਰ ਫ੍ਰੀ ਕਿਉਂ ਕਹਿ ਰਹੇ ਨੇ, ਬਿਕੋਜ਼ ਉਹਦੇ ਵਿੱਚ ਦੁੱਧ ਵੀ ਹੋ ਸਕਦਾ ਹੈ, ਵੀਟ ਵੀ ਹੋ ਸਕਦੀ ਹੈ, ਫਰੂਟ ਵੀ ਹੋ ਸਕਦਾ ਹੈ, ਸੋ ਸ਼ੂਗਰ ਤੇ ਕਾਰਬੋਹਾਈਡਰੇਟਸ ਨੇ ਆਉਣਾ ਹੀ ਆਉਣਾ।
ਤੇ ਐਸਪਾਰਟਮੀ ਔਰ ਸਟੀਵੀਆ ਕੀ ਚੀਜ਼ਾਂ ਨੇ?
ਅੱਛਾ, ਇਹ ਹੈਗੇ ਨੇ ਆਰਟੀਫਿਸ਼ਲ ਸਵੀਟਨਰਸ। ਸਟੀਵੀਆ ਹੈਗਾ ਪਲਾਂਟ ਆਪਸ਼ਨ, ਠੀਕ ਹੈ, ਇਹ ਪਲਾਂਟ ਹੁੰਦਾ, ਲੁਕਸ ਅ ਬਿਟ ਲਾਈਕ ਪੁਦੀਨੇ ਦਾ ਪਲਾਂਟ, ਐਂਡ ਉਹਦੇ ਵਿੱਚ ਰਸ ਜਿਹਾ ਨਿਕਲਦਾ ਹੈ ਜੋ ਫਲੇਵਰ ਜਿਹਦੀ ਆਉਂਦੀ ਹੈ ਸ਼ੂਗਰ ਦੀ, ਪਰ ਜਦ ਉਹਨੂੰ ਉਹ ਯੂ ਨੋ ਹਾਰਵੈਸਟ ਕਰਦੇ ਨੇ ਉਹਦੀ ਕੋਈ ਕੈਲੋਰੀਜ਼ ਨਹੀਂ ਹੁੰਦੀ। ਸੋ ਆਪਸ਼ਨ ਹੈਗੀ ਹੈ, ਐਂਡ ਐਸਪਾਰਟਮੀ ਇਜ਼ ਮੋਰ ਕੈਮੀਕਲ ਬੇਸਡ, ਠੀਕ ਹੈ ਨਾ। ਮੈਂ ਸੁਜੈਸਟ ਕਰਾਂਗੀ ਕਿ ਦੋਨਾਂ ਵਿੱਚ ਇਨਫ ਸਾਡੇ ਕੋਲ ਰਿਸਰਚ ਨਹੀਂ ਹੈਗੀ ਅੱਜ ਦੇ ਦਿਨ ਵਿੱਚ, ਸਾਡੇ ਕੋਲ ਇਨਫ ਐਵੀਡੈਂਸ ਨਹੀਂ ਹੈਗੀ ਕਿ ਕਿਹੜੀ ਬੈਟਰ ਹੈਗੀ ਹੈ, ਠੀਕ ਹੈ ਨਾ। ਓਬਵੀਅਸਲੀ ਅਸੀਂ ਸਾਡੀ ਸੋਚ ਹੈਗੀ ਹੈ ਕਿ ਸਟੀਵੀਆ ਜੋ ਪਲਾਂਟ ਤੋਂ ਆਉਂਦੀ ਹੈ ਉਹ ਬੈਟਰ ਹੋਏਗੀ, ਠੀਕ ਹੈ, ਪਰ ਮੈਂ ਤੁਹਾਨੂੰ 110% ਅੱਜ ਦੀ ਤਰੀਕ ਵਿੱਚ ਨਹੀਂ ਦੱਸ ਸਕਦੀ ਕਿ ਕਿਹੜੀ ਬੈਸਟ ਹੈਗੀ ਹੈ। ਪਰ ਮੈਂ ਇਹ ਜ਼ਰੂਰ ਦੱਸ ਸਕਦੀ ਹਾਂ ਕਿ ਮੈਂ ਆਪਣੇ ਅਗਰ ਕੋਈ ਚੀਜ਼ ਸਵੀਟਨ ਕਰਨੀ ਹੈ ਤਾਂ ਮੈਂ ਸਟੀਵੀਆ ਯੂਜ ਕਰਦੀ ਹਾਂ, ਅਗਰ ਕੋਈ ਚੀਜ਼ ਹੋ ਸਕਦੀ ਹੈ ਸਵੀਟਨ, ਠੀਕ ਹੈ, ਉਹ ਬੈਟਰ ਆਪਸ਼ਨ ਹੈਗੀ ਹੈ। ਪਰ ਸਾਨੂੰ ਫਿਰ ਵੀ ਮਾਈਂਡਫੁਲ ਹੋਣਾ ਚਾਹੀਦਾ ਹੈ ਕਿ ਜ਼ਿਆਦਾ ਕੰਜ਼ੰਪਸ਼ਨ ਨਹੀਂ ਕਰਨੀ ਚਾਹੀਦੀ ਹੈ ਇਸ ਚੀਜ਼ਾਂ ਦੀ, ਬਿਕੋਜ਼ ਸਾਨੂੰ ਪਤਾ ਨਹੀਂ ਹੈ ਕਿ ਸਾਡੀ ਬੋਡੀ ਵਿੱਚ ਕੀ ਹੋਏਗਾ।
ਸਿਮਰਨ, ਜੇ ਸਾਨੂੰ ਕਿਸੇ ਨੂੰ ਸ਼ੂਗਰ ਦੀ ਤਕਲੀਫ ਨਹੀਂ ਹੈ, ਡਾਇਬੀਟੀਜ਼ ਨਹੀਂ ਹੈ, ਤੇ ਬਿਹਤਰ ਇਹ ਨਹੀਂ ਹੈ ਕਿ ਅਸੀਂ ਖੰਡ ਨੂੰ ਇਹ ਘੱਟ ਮਾਤਰਾ 'ਚ ਖਾਈਏ ਬਨਿਸਬਤ ਸਟੀਵੀਆ ਜਾਂ ਐਸਪਾਰਟਮੀ ਇਸਤੇਮਾਲ ਕਰੀਏ, ਕਿਉਂਕਿ ਜੇ ਇਹ ਸ਼ੂਗਰ ਫ੍ਰੀ ਹੁੰਦੇ ਨੇ?
ਤੁਸੀਂ ਬਿਲਕੁਲ ਠੀਕ ਹੈ। ਅਗਰ ਤੁਹਾਡੇ ਕੋਲ ਨੀਡ ਹੈਗੀ ਹੈ, ਅਗਰ ਤੁਸੀਂ ਵੇਟ ਘਟਾ ਰਹੇ ਹੋ ਜਾਂ ਅਗਰ ਤੁਹਾਡੇ ਕੋਲ ਡਾਇਬੀਟੀਜ਼ ਜਾਂ ਪ੍ਰੀ ਡਾਇਬੀਟੀਜ਼ ਹੈਗੀਆਂ ਨੇ, ਫਿਰ ਮੈਂ ਰੈਕਮੈਂਡ ਕਰਾਂਗੀ ਕਿ ਤੁਸੀਂ ਸ਼ੂਗਰ ਅਵੋਇਡ ਕਰੋ। ਅਗਰ ਤੁਸੀਂ ਤੁਹਾਡੀ ਮਿੱਠੀ ਚੀਜ਼ ਖਾਣ ਦਾ ਦਿਲ ਕਰਦਾ ਦੈਨ ਸਵੀਟਨਰ ਤੁਹਾਡੇ ਆਪਸ਼ਨ ਹੈਗੇ ਨੇ, ਠੀਕ ਹੈ ਨਾ। ਪਰ ਅਗਰ ਤੁਹਾਡੀ ਵੇਟ ਵਜਨ ਠੀਕ ਹੈਗਾ, ਤੁਹਾਡੇ ਕੋਲ ਤੁਹਾਨੂੰ ਕੋਈ ਰਿਸਕ ਨਹੀਂ ਹੈਗਾ ਡਾਇਬੀਟੀਜ਼ ਦਾ, ਬੈਟਰ ਹੈਗਾ ਕਿ ਤੁਸੀਂ ਨੈਚੁਰਲ ਨੋਰਮਲ ਸ਼ੂਗਰ ਖਾਓ, ਪਰ ਜ਼ਿਆਦਾ ਨਾ ਖਾਓ, ਘੱਟ ਖਾਓ, ਠੀਕ ਹੈ ਨਾ, ਉਹ ਸਭ ਤੋਂ ਬੈਸਟ ਹੈਗਾ। ਬਿਕੋਜ਼ ਇਹ ਇਹਦੇ ਵਿੱਚ ਕੋਈ ਸਾਈਡ ਇਫੈਕਟਸ ਨਹੀਂ ਹੈਗੇ ਅਗਰ ਅਸੀਂ ਬਿਲਕੁਲ ਬਿਲਕੁਲ ਘੱਟ ਖਾ ਰਹੇ ਹਾਂ ਆਪਣੀ ਡਾਇਟ ਵਿੱਚ, ਠੀਕ ਹੈ ਨਾ. ਐਂਡ ਸਾਡੇ ਯੂ ਨੋ ਜਨਰੇਸ਼ਨ ਪਹਿਲੇ ਇਹ ਚੀਜ਼ਾਂ ਤਾਂ ਆਰਟੀਫਿਸ਼ਲ ਸਵੀਟਨਰ ਹੁੰਦੇ ਹੀ ਨਹੀਂ ਸੀਗੇ, ਠੀਕ ਹੈ ਨਾ. ਇਹ ਤਾਂ ਅੱਜ ਕੱਲ ਲੇਟੈਸਟ ਚੀਜ਼ਾਂ,
ਇਹ ਵੀ ਫੈਸ਼ਨ ਹੈ, ਇੱਕ
ਫੈਸ਼ਨ ਹੈਗਾ, ਇਹਨੇ ਡਿਸਕਵਰੀ ਹੈਗੀ ਹੈ. ਬਿਕੋਜ਼ ਲੋਕ ਵਾਂਟ ਕਿ ਅਸੀਂ ਕੁਛ ਖਾਈਏ ਜਿਹਦੇ ਵਿੱਚ ਸਾਨੂੰ ਮੋਟਾਪਾ ਨਾ ਹੋਏ, ਠੀਕ ਹੈ ਨਾ. ਪਰ ਇਹ ਚੀਜ਼ਾਂ ਮਾਇੰਡ ਵਿੱਚ ਬਹੁਤ ਖੇਲਦੀਆਂ ਨੇ. ਅਗਰ ਕੋਈ ਬੰਦਾ ਖਾ ਰਿਹਾ ਡਾਇਟ ਚੀਜ਼, ਉਹ ਆਟੋਮੈਟਿਕਲੀ ਸੋਚੇਗਾ ਕਿ ਮੈਂ ਕਿੰਨਾ ਹੈਲਦੀ ਹੋ ਗਈ ਹਾਂ ਜਾਂ ਕਿੰਨਾ ਹੈਲਦੀ ਹੋ ਗਿਆ, ਹੁਣ ਮੈਂ ਕੁਛ ਹੋਰ ਚੀਜ਼ ਖਾ ਸਕਦਾ. ਸੋ ਰਿਵਰਸ ਸਾਈਕੋਲੋਜੀ ਯੂਜ਼ ਕਰਕੇ ਸਾਨੂੰ ਇਹ ਡਾਇਟ ਡਰਿੰਕਸ ਸੈਲ ਕਰਦੇ ਨੇ ਜਾਂ ਡਾਇਟ ਖਾਣਾ ਸੈਲ ਕਰਦੇ ਨੇ. ਬੈਟਰ ਹੈਗਾ ਕਿ ਤੁਸੀਂ ਪ੍ਰੋਪਰ ਖਾਣਾ ਖਾਓ, ਕਿ ਤੁਹਾਨੂੰ ਲੱਗੇ ਕਿ ਤੁਸੀਂ ਕੁਛ ਖਾਇਆ, ਪਰ ਘੱਟ ਖਾਓ, ਠੀਕ ਹੈ ਨਾ. ਅਗੇਨ ਜੋ ਮੇਰਾ ਮੋਟੋ ਹੈਗਾ ਮੋਡਰੇਸ਼ਨ ਵਿੱਚ.
ਜੀ ਬਿਲਕੁਲ. ਸੋ ਹਾਜ਼ਰੀਨ, ਸਿਡਨੀ ਦੇ ਡਾਇਟੀਸ਼ੀਅਨ ਸਿਮਰਨ ਗਰੋਵਰ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਕਿ ਸਾਡੀ ਜ਼ਿੰਦਗੀ ਵਿੱਚ ਨਮਕ ਅਤੇ ਮਿੱਠਾ ਕਿੰਨਾ ਕੁ ਹੋਣਾ ਚਾਹੀਦਾ ਅਤੇ ਕਿਸ ਤਰੀਕੇ ਉਸਨੂੰ ਕੰਟਰੋਲ ਕੀਤਾ ਜਾਵੇ. ਗੱਲ ਸਾਰੀ ਸਵਾਦ ਦੀ ਹੈ ਔਰ ਸਾਡੇ ਪੰਜਾਬੀ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸਾਡੀ ਜ਼ਬਾਨ, ਸਾਡੀ ਸਵਾਦ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ. ਲੇਕਿਨ ਸਿਹਤਮੰਦ ਖਾਣਾ ਖਾਣ ਵਾਸਤੇ ਅਤੇ ਇੱਕ ਸਿਹਤਮੰਦ ਜੀਵਨ ਜੀਣ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਕਾਟ ਲਗਾਉਣੀ ਚਾਹੀਦੀ ਹੈ. ਲੇਕਿਨ ਅਸੀਂ ਫਿਰ ਵੀ ਤੁਹਾਨੂੰ ਇਹੀ ਸਲਾਹ ਦੇਵਾਂਗੇ ਕਿ ਤੁਸੀਂ ਆਪਣੇ ਖੁਰਾਕ ਵਿੱਚ ਕਿਸੇ ਕਿਸਮ ਦੀ ਵੀ ਤਬਦੀਲੀ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ. ਸੋ ਸਿਮਰਨ, ਬਹੁਤ ਬਹੁਤ ਸ਼ੁਕਰੀਆ ਜੀ SBS ਨੂੰ ਆਪਣਾ ਵਕਤ ਦੇਣ ਵਾਸਤੇ.
ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ.
ਸੋ ਹਾਜ਼ਰੀਨ, ਜੇ ਤੁਸੀਂ ਚੀਨੀ ਔਰ ਨਮਕ ਦੀ ਖਪਤ ਬਾਰੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 04-42-99-62-63 'ਤੇ SMS ਭੇਜ ਕੇ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਕੋਮੈਂਟ ਕਰਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ. SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ.
Enjoy more stories in your language by visiting sbs.com.au.